ਸਤਿਨਾਮ ਸ੍ਰੀ ਵਾਹਿਗੁਰੂ। ਆਹ ਵੀ ਬਦਲ ਦਿੱਤਾ ਕਿਸੇ ਨੇ, ਜਿਸਮ ਇਹਦਾ ਤਾਂ ਠੀਕ ਹੈ ਫਿਰ ਠੀਕ ਹੈ। ਹੁਣ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਹੀ ਹੈ। ਸਤਿਗੁਰ ਪਿਆਰਾ ਕਿਤ ਵਿਦ ਮਿਲੈ, ਹੋ ਖਿਨ ਖਿਨ ਕਰੀ ਨਮਸਕਾਰ। ਮੇਰਾ ਗੁਰ ਪੂਰਾ ਕਿਉਂ ਮਿਲੈ ਰਹਾ, ਕਰ ਕਿਰਪਾ ਹਰ ਮੇਲਿਆ। ਮੇਰਾ ਸਤਿਗੁਰ ਪੂਰਾ ਇਛ ਪੁੰਨੀ ਜਨ ਕੇਰੀਆ, ਲੈ ਸਤਿਗੁਰ ਤੂਰਾ। ਹਰ ਭਗਤ ਦ੍ਰਿੜਾਵੈ, ਹਰ ਭਗਤ ਸੁਣੈ, ਤਿਸ ਸਤਿਗੁਰ ਮਿਲੀਐ। ਤੋਟਾ ਮੂਲ ਨ ਆਵਈ, ਹਰ ਲਾਭ ਨਿਤ ਦ੍ਰਿੜੀਐ। ਜਿਸ ਕੋ ਹਿਰਦੈ ਵਿਗਾਸ ਹੈ, ਪਾਉ ਦੂਜਾ ਨਾਹੀ। ਨਾਨਕ ਤੁਸ ਤਿਸ ਗੁਰ ਮਿਲ ਉਦਰੇ, ਹਰ ਗੁਣ ਗਾਵਾਹੀ। ਸ੍ਰੀ ਵਾਹਿਗੁਰੂ ਸਾਹਿਬ ਜੀ, ਮਹੱਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗੁਲ ਸਮਾਧੰ। ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗੁਲ ਸਮਾਧੰ। ਮੁੱਖ ਝੂਠ ਪਿਬੁਖ ਨਸਾਰੰ, ਤ੍ਰੈਪਾਲ ਤਿਹਾਲ ਵਿਚਾਰੰ। ਗਲਮਾਲਾ ਤਿਲਕ ਲਿਲਾਟੰ, ਦੋਏ ਧੋਤੀ ਬਸਤਰ ਕਪਾਟੰ। ਜੇ ਜਾਨਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੋ ਕਰਮੰ। ਕਹੋ ਨਾਨਕ ਨਿਹਚੋ ਧਿਆਵੈ, ਬਿਨ ਸਤਿਗੁਰ ਵਾਟ ਨ ਪਾਵੈ। ਕਹੋ ਨਾਨਕ ਨਿਹਚੋ ਧਿਆਵੈ, ਬਿਨ ਸਤਿਗੁਰ ਵਾਟ ਨ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੈ। ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਦੇ ਮਹਾਂਵਾਕ ਅਨੁਸਾਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਸਿਫਤ ਸਲਾਘਾ, ਗੁਰੂ ਕੀ ਬਾਣੀ ਦੁਆਰਾ ਗੁਰੂ ਕੀਆਂ ਸੰਗਤਾਂ ਸਰਵਣ ਕਰ ਰਹੀਆਂ ਨੇ। ਪੰਜਾਂ ਬਾਣੀਆਂ ਦੇ ਨਿਤਨੇਮ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕੀਤੇ ਹਨ। ਸਤਿਗੁਰਾਂ ਨੇ ਸਾਡੇ 'ਤੇ ਬੜੀ ਕਿਰਪਾ ਕਰਕੇ ਬਾਣੀ ਦੇ ਇਹ ਖਜ਼ਾਨੇ ਸਾਨੂੰ ਬਖਸ਼ੇ ਹਨ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਮਹਾਰਾਜ ਸਾਹਿਬ ਜੀ ਨੇ ਕਲਯੁਗੀ ਜੀਵਾਂ 'ਤੇ ਬੜੀ ਕਿਰਪਾ ਕੀਤੀ ਹੈ। ਜੋ ਉਪਦੇਸ਼ ਸਾਨੂੰ ਗੁਰਬਾਣੀ ਦੁਆਰਾ ਪਰਮੇਸ਼ੁਰ ਨੂੰ ਮਿਲਣ ਦਾ ਦਿੱਤਾ ਹੈ, ਇਹ ਜੋ ਪਾਵਨ ਆਸਾ ਜੀ ਦੀ ਵਾਰ ਵਿੱਚ ਸਲੋਕ ਆਇਆ ਹੈ, ਇਹ ਸਲੋਕ ਸਹਿਸਕ੍ਰਿਤੀ ਸਲੋਕਾਂ ਵਿੱਚ ਵੀ ਥੋੜ੍ਹੇ ਅੱਖਰਾਂ ਦੇ ਭੇਦ ਨਾਲ ਆਉਂਦਾ ਹੈ। ਇਹਨਾਂ ਦੀ ਉਥਾਨਕਾ ਸੰਪਰਦਾਇ ਗਿਆਨੀ ਦੱਸਦੇ ਹਨ ਕਿ ਜਦੋਂ ਮਹਾਰਾਜ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਬਨਾਰਸ ਵਿੱਚ ਗਏ ਹਨ, ਅਤੇ ਬਨਾਰਸ ਦੇ ਕਾਂਸੀ ਦੇ ਪੰਡਤਾਂ ਨੇ ਸਤਿਗੁਰੂ ਜੀ ਕੋਲੋਂ ਉਪਦੇਸ਼ ਲਿਆ ਹੈ, ਜੋ ਆਪਣੇ ਆਪ ਵਿੱਚ ਬੜੀ ਵਿੱਦਿਆ ਦਾ ਅਭਿਮਾਨ ਕਰਦੇ ਸਨ ਔਰ ਹੰਕਾਰੀ ਬਿਰਤੀ ਸੀ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਉਪਦੇਸ਼ ਦੇ ਕੇ ਪਰਮਾਤਮਾ ਨਾਲ ਜੁੜਨ ਦਾ ਇਹ ਢੰਗ ਦੱਸਿਆ ਹੈ ਅਤੇ ਨਾਲੇ ਉਹਨਾਂ ਦੇ ਫੋਕਟ ਕਰਮ ਕਾਂਡਾਂ ਦਾ ਖੰਡਨ ਕੀਤਾ ਹੈ। ਇਹ ਜੋ ਪਾਵਨ ਸਲੋਕ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਦੁਆਰਾ ਕਾਸ਼ੀ ਦੇ ਪੰਡਤਾਂ ਨੂੰ ਉਪਦੇਸ਼ ਦੇ ਰਹੇ ਨੇ, ਜੋ ਉਹਨਾਂ ਦੇ ਪੋਤਰੇ ਸਤਿਗੁਰਾਂ ਕੋਲ ਲੈ ਕੇ ਆਏ ਹਰੀ ਲਾਲ ਕ੍ਰਿਸ਼ਨ ਲਾਲ ਪੰਡਿਤ ਗੁਰੂ ਅਰਜਨ ਦੇਵ ਜੀ ਕੋਲ ਇਹ ਸਲੋਕ ਲੈ ਕੇ ਆਏ ਸਨ। ਕਹਿੰਦੇ ਦੋਵਾਂ ਨੇ, ਭਰਾਵਾਂ ਨੇ ਬਹੁਤ ਵਿੱਦਿਆ ਪੜ੍ਹੀ ਸੀ। ਬਨਾਰਸ ਦੇ ਵਿੱਚ ਵਿੱਦਿਆ ਦਾ ਘਰ ਹੈ, ਗਲੀ ਗਲੀ ਦੇ ਵਿੱਚ ਪੰਡਿਤ ਲੋਕ ਵਿਦਵਾਨ ਲੋਕ ਵਿੱਦਿਆ ਪੜ੍ਹਾਉਂਦੇ ਹਨ। ਬਹੁਤ ਹੀ ਵਿੱਦਿਆ ਬਨਾਰਸ ਦੀ ਹਵਾ ਦੇ ਵਿੱਚ ਹੈ। ਵਿੱਦਿਆ ਪੜ੍ਹ ਕੇ ਬਹੁਤ ਵਿਦਵਾਨ ਹੋ ਗਏ, ਪਰੰਤੂ ਮਨ ਨੂੰ ਸ਼ਾਂਤੀ ਨਹੀਂ ਮਿਲੀ, ਮਨ ਦੀ ਇਕਾਗਰਤਾ ਨਹੀਂ ਬਣੀ। ਐਸਾ ਮਹਾਰਾਜ ਦੀ ਬਾਣੀ ਵਿੱਚ ਬਚਨ ਆਉਂਦਾ ਹੈ ਕਿ ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹਨ ਸੁਣਨ ਨਾਲ ਕੀ ਬਣਿਆ ਜੇ ਮਨ ਦੀ ਅਵਸਥਾ ਸਹਿਜ ਵਾਲੀ ਨਹੀਂ ਬਣੀ। ਸੋ ਇਸ ਤਰ੍ਹਾਂ ਮਨ ਭਟਕ ਰਿਹਾ ਸੀ, ਆਪਣੇ ਪਿਓ ਦਾਦੇ ਦਾ ਖਜ਼ਾਨਾ ਫਰੋਲਣ ਲੱਗੇ। ਫਰੋਲਦੇ ਫਰੋਲਦੇ ਇਹ ਪਾਵਨ ਚਾਰ ਸਲੋਕ ਜਿਹੜੇ ਸਹਿਜ ਕਿਰਤੀ ਦੇ ਪਹਿਲੇ ਪਾਤਸ਼ਾਹ ਨੇ ਇਹਨਾਂ ਦੇ ਦਾਦੇ ਨੂੰ ਦਿੱਤੇ ਸਨ, ਉਹ ਇਹਨਾਂ ਨੂੰ ਲੱਭ ਗਏ ਅਤੇ ਉਹ ਪੜ੍ਹ ਕੇ ਮਨ ਨੂੰ ਸ਼ਾਂਤੀ ਆ ਗਈ। ਫਿਰ ਸੋਚਿਆ ਵੀ ਜਿਨ੍ਹਾਂ ਮਹਾਂਪੁਰਸ਼ਾਂ ਦੀ ਇਹ ਬਾਣੀ ਹੈ ਉਹਨਾਂ ਦੀ ਗੱਦੀ 'ਤੇ ਜਾ ਕੇ ਮੱਥਾ ਟੇਕਿਆ ਜਾਵੇ ਤਾਂ ਹੋ ਸਕਦਾ ਮਨ ਨੂੰ ਹੋਰ ਸ਼ਾਂਤੀ ਆਵੇ। ਪੰਡਿਤ ਹਰੀ ਲਾਲ ਜੀ, ਕ੍ਰਿਸ਼ਨ ਲਾਲ ਜੀ ਇਹ ਚਾਰ ਸਲੋਕ ਲੈ ਕੇ ਸ਼੍ਰੀ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਕੋਲ ਆਏ। ਉਸ ਵੇਲੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰ ਰਹੇ ਸਨ ਅਤੇ ਇਹਨਾਂ ਪੰਡਿਤਾਂ ਨੇ ਸਲੋਕ ਭੇਟਾ ਕੀਤੇ, ਨਾਲੇ ਬੇਨਤੀ ਕੀਤੀ, ਮਹਾਰਾਜ ਜਿਸ ਤਰ੍ਹਾਂ ਇਹ ਸਲੋਕ ਹਨ ਆਪ ਜੀ ਸਾਨੂੰ ਹੋਰ ਵੀ ਇਸੇ ਤਰਜ਼ ਉੱਤੇ ਉਪਦੇਸ਼ ਬਖਸ਼ੋ, ਤਾਂ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਨੇ ਵੀ ਸਹਿਜ ਕਿਰਤੀ ਦੇ ਸਲੋਕ ਉਹਨਾਂ ਪੰਡਿਤਾਂ ਪ੍ਰਥਾਏ ਬੜੇ ਵਿਸਥਾਰ ਨਾਲ ਉਪਦੇਸ਼ ਦਿੱਤਾ। ਉਹ ਬਾਣੀ ਲਿਖ ਕੇ ਉਹ ਲੈ ਗਏ ਨਿਤਾ ਪ੍ਰਤੀ ਪਾਠ ਕਰਦੇ ਅਤੇ ਅਭਿਆਸ ਕਰਦੇ, ਮਨ ਨੂੰ ਸ਼ਾਂਤੀ ਮਿਲੀ। ਸੋ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਫੋਕਟ ਕਰਮ ਕਾਂਡਾਂ ਦਾ ਖੰਡਨ ਕਰਦੇ ਨੇ ਇਸ ਪਾਵਨ ਸਲੋਕ ਵਿੱਚ। ਸਰਵਣ ਕਰੀਏ, ਪਿਆਰ ਨਾਲ ਆਖੀਏ, ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਬਨਾਰਸ ਦੇ ਪੰਡਤਾਂ ਨੂੰ ਜੋ ਫੋਕਟ ਕਰਮ ਕਾਂਡ ਕਰ ਰਹੇ ਨੇ ਉਹਨਾਂ ਦਾ ਨਕਸ਼ਾ ਖਿੱਚ ਕੇ ਦੱਸ ਰਹੇ ਨੇ। ਪੜ੍ਹ ਪੁਸਤਕ ਸੰਧਿਆ ਬਾਦੰ ਬਾਰੇ ਕਹਿੰਦੇ, ਤੁਸੀਂ ਪੰਡਿਤ ਲੋਕੋ ਪੁਸਤਕਾਂ ਵੀ ਪੜ੍ਹਦੇ ਹੋ, ਪਹਿਲਾਂ ਗਰਾਮਰ ਵਿਆਕਰਣ ਪੜ੍ਹ ਕੇ, ਫਿਰ ਨਿਰੁਕਤ ਪੜ੍ਹ ਕੇ, ਛੰਦ ਸ਼ਾਸਤਰ ਪੜ੍ਹ ਕੇ, ਸਿੱਖਿਆ ਕਲਪ ਨਿਰੁਕਤ ਪੜ੍ਹ ਕੇ, ਫਿਰ ਤੁਸੀਂ ਵੇਦਾਂ ਦੀ ਵਿੱਦਿਆ ਦਾ ਅਧਿਐਨ ਕਰਦੇ ਹੋ। ਅਤੇ ਸੰਧਿਆ ਵੀ ਕਰਦੇ ਹੋ, ਤ੍ਰੈ ਸੰਧਿਆ ਮੰਨੀਆਂ ਜਾਂਦੀਆਂ ਨੇ। ਇੱਕ ਸਵੇਰ ਵੇਲੇ ਦੀ ਸੰਧਿਆ, ਸੰਧਿਆ ਆਮ ਲੋਕ ਜਿਹੜੇ ਨੇ ਜਿਨ੍ਹਾਂ ਨੇ ਸੰਸਕ੍ਰਿਤ ਨਹੀਂ ਪੜ੍ਹੀ ਸਾਡੇ ਵਰਗੇ, ਸੰਧਿਆ ਦਾ ਅਰਥ ਸ਼ਾਮ ਹੀ ਸਮਝਦੇ ਆ, ਆਥਣ ਨੂੰ, ਸ਼ਾਮ ਨੂੰ ਵੀ ਸੰਧਿਆ। ਪਰ ਸੰਧਿਆ ਦਾ ਅਰਥ ਇਕੱਲਾ ਸ਼ਾਮ ਨਹੀਂ ਹੁੰਦਾ, ਸੰਧਿਆ ਦਾ ਅਰਥ ਹੁੰਦਾ ਹੈ ਸੰਧੀ ਹੋਣੀ, ਜੋੜ ਹੋਣਾ। ਜਿੱਥੇ ਦਿਨ ਅਤੇ ਰਾਤ ਦਾ ਮੇਲ ਹੋ ਰਿਹਾ ਹੁੰਦਾ ਉਹਨੂੰ ਸੰਧੀ ਕਹਿੰਦੇ ਆ, ਸੰਧਿਆ ਕਹਿੰਦੇ ਆ। ਇੱਕ ਤਾਂ ਸਵੇਰ ਵੇਲੇ ਦਿਨ ਅਤੇ ਰਾਤ ਦਾ ਮੇਲ ਹੁੰਦਾ, ਰਾਤ ਬੀਤਦੀ ਹੈ ਅਤੇ ਦਿਨ ਚੜ੍ਹਦਾ, ਉਹਨੂੰ ਕਹਿੰਦੇ ਸੰਧਿਆ। ਦੂਸਰਾ, ਸ਼ਾਮਾਂ ਨੂੰ ਆਥਣ ਨੂੰ ਮਾਲਵੇ ਵਾਲੇ ਆਥਣ ਕਹਿ ਦਿੰਦੇ ਨੇ, ਆਮ ਪੰਜਾਬੀ 'ਚ ਸ਼ਾਮ ਕਹਿ ਦਿੰਦੇ ਨੇ, ਮਾਝੇ 'ਚ ਪਰਾਂ ਪਾਕਿਸਤਾਨ ਵਿੱਚ ਸਾਂਝ ਕਹਿ ਦਿੰਦੇ ਨੇ, ਪਰ ਉਹਨੂੰ ਵੀ ਸੰਧਿਆ ਕਹਿੰਦੇ ਨੇ ਕਿਉਂਕਿ ਰਾਤ ਵਿੱਚ ਆਉਂਦੀ ਹੈ ਅਤੇ ਦਿਨ ਬੀਤਦਾ ਹੈ, ਦਿਨ ਦੀ ਸਮਾਪਤੀ ਹੁੰਦੀ ਹੈ, ਰਾਤ ਸ਼ੁਰੂਆਤ ਹੁੰਦੀ ਹੈ। ਉੱਥੇ ਆਪਾਂ ਰਹਿ ਰਾਸਤਾ ਪਾਠ ਕਰਦੇ ਹਾਂ ਅਤੇ ਪੰਜਾਬ ਦੇ ਵਿੱਚ ਮੰਦਰਾਂ ਵਿੱਚ ਪੂਜਾ ਆਰਤੀ ਪੰਡਿਤ ਲੋਕ ਕਰਦੇ ਹਨ, ਮੁਸਲਮਾਨ ਵੀਰ ਈਸ਼ਾ ਦੀ ਨਮਾਜ਼ ਪੜ੍ਹ ਕੇ ਸਮਾਪਤੀ ਕਰਦੇ ਹਨ ਦਿਨ ਦੀ। ਸੋ ਸਵੇਰ ਦੀ ਅਤੇ ਸ਼ਾਮ ਦੀ ਸੰਧਿਆ ਦਾ ਸਮਝ ਆ ਗਈ। ਤੀਜੀ ਸੰਧਿਆ ਕਿਹੜੀ ਹੈ? ਤੀਜੀ ਸੰਧਿਆ ਦੁਪਹਿਰ ਨੂੰ ਮੰਨਦੇ ਹਨ। ਜਦੋਂ ਦੋ ਪਹਿਰ ਦਿਨ ਦੇ ਬੀਤ ਜਾਂਦੇ ਨੇ ਅਤੇ ਦੋ ਪਹਿਰ ਅਗਲੇ ਸ਼ੁਰੂ ਹੁੰਦੇ ਨੇ, ਯਾਨੀ ਦਿਨ ਐਨ ਸਿਰੇ ਦੇ ਉੱਤੇ ਆ ਜਾਂਦਾ ਸੂਰਜ, ਉਹਨੂੰ ਵੀ ਤ੍ਰੈ ਸੰਧਿਆ ਕਰਦੇ ਨੇ। ਇਹ ਵੱਖਰੀ ਗੱਲ ਹੈ ਵੀ ਕੋਈ ਇੱਕ ਸੰਧਿਆ ਕਰਦਾ, ਕੋਈ ਦੋ ਕਰਦਾ, ਕੋਈ ਤਿੰਨ ਕਰਦਾ। ਜਿਵੇਂ ਮੁਸਲਮਾਨਾਂ 'ਚ ਅਸਲ ਵਿਧਾਨ ਤਾਂ ਪੰਜ ਨਮਾਜ਼ਾਂ ਦਾ ਹੈ, ਪੰਜ ਟਾਈਮ ਦੀ ਨਮਾਜ਼ ਪੜ੍ਹਨ ਦੀ ਮਰਯਾਦਾ ਹੈ। ਪਰ ਕਈ ਮੈਂ ਇਹੋ ਜਿਹੇ ਵੀ ਦੇਖੇ ਹਨ ਜਿਹੜੇ ਸਿਰਫ ਦੋ ਹੀ ਕਰ ਲੈਂਦੇ, ਸਵੇਰੇ ਸ਼ਾਮ ਦੇ ਨੇ, ਕੰਮ ਕਾਰ 'ਤੇ ਹੁੰਦੇ ਆ, ਨਹੀਂ ਦਫ਼ਤਰਾਂ ਵਿੱਚ ਥਾਂ ਹੁੰਦੀ ਜਾਂ ਟਾਈਮ ਨਹੀਂ ਹੁੰਦਾ, ਕਹਿੰਦੇ ਨਾ ਕਰਨ ਨਾਲੋਂ ਚੰਗਾ ਥੋੜ੍ਹਾ ਕਰ ਲਓ। ਇਸ ਤਰ੍ਹਾਂ ਹਿੰਦੂ ਵੀ ਕਈ ਜਿਹੜੇ ਨੇ ਉਹ ਦੋ ਸੰਧਿਆ ਜਾਂ ਇੱਕ ਸੰਧਿਆ ਕਰ ਲੈਂਦੇ ਨੇ, ਪਰ ਜਿਹੜੇ ਪੂਰੇ ਕੱਟੜ ਨੇ ਉਹ ਤ੍ਰੈ ਸੰਧਿਆ ਕਰਦੇ ਨੇ, ਯਾਨੀ ਸਵੇਰੇ ਵੀ ਪੂਜਾ ਕਰਨੀ, ਦੁਪਹਿਰੇ ਵੀ ਪੂਜਾ ਕਰਨੀ, ਫਿਰ ਸ਼ਾਮ ਨੂੰ ਵੀ ਪੂਜਾ ਕਰਨੀ। ਜਿਹੜੇ ਵੱਡੇ ਮੰਦਰ ਨੇ ਜਿਵੇਂ ਵਿਸ਼ਵਨਾਥ ਦਾ ਮੰਦਰ ਹੈ, ਬਨਾਰਸ ਦਾ, ਹੋਰ ਜਿਹੜੇ ਹਿੰਦੂ ਧਰਮ ਦੇ ਵੱਡੇ ਵੱਡੇ ਸਥਾਨ ਨੇ, ਉੱਥੇ ਤ੍ਰੈ ਸੰਧਿਆ ਦੀ ਮਰਯਾਦਾ ਕਾਇਮ ਰਹਿੰਦੀ ਹੈ। ਸੋ ਸੰਧਿਆ ਕਰਦੇ ਯਾਨੀ ਪੂਜਾ ਪਾਠ ਕਰਦੇ ਬਾਅਦ ਲੋਕਾਂ ਨਾਲ ਵਾਦ ਵਿਵਾਦ ਵੀ ਕਰਦੇ, ਪੜ੍ਹ ਕੇ ਫਿਰ ਵਿੱਦਿਆ ਹੁੰਦੀ ਕੋਲ, ਅਤੇ ਫਿਰ ਲੋਕਾਂ ਦੀ ਆਦਤ ਬਣ ਜਾਂਦੀ ਹੈ ਵੀ ਅਸੀਂ ਪੜ੍ਹੇ ਲਿਖੇ ਹਾਂ, ਹੁਣ ਦੂਜਿਆਂ ਦੇ ਨਾਲ ਖਹਿ ਕੇ ਲੰਘੀਏ, ਥੋੜ੍ਹਾ ਜਿਹਾ ਪਤਾ ਲੱਗੇ ਅੱਗੇ ਅਗਲੇ ਨੂੰ ਵੀ ਪੜ੍ਹੇ ਹੋਏ ਨੇ। ਵਿੱਦਿਆ ਪੜ੍ਹਨ ਵਿੱਚ ਇੱਕੋ ਹੀ ਨੁਕਸ ਹੈ ਕਿ ਵਿੱਦਿਆ ਪੜ੍ਹ ਕੇ ਹੰਕਾਰ ਉਤਪਤ ਹੋ ਜਾਂਦਾ, ਪਰ ਸਾਰਿਆਂ ਦੇ ਨਹੀਂ ਹੁੰਦਾ। ਇਹ ਵੇਦ ਕੋ ਗਿਆਨ ਸੁਜਾਨਣ ਕੇ ਮਦਾਦ ਹੰਕਾਰ ਵਿਕਾਰ ਵਿਨਾਸੇ ਪੁਨ ਕੇ ਚਿਤ ਨੀਚਨ ਕੋ ਵੋ ਬੋਧ ਮਦੈਵ ਮਾਨ ਵਿਕਾਰ ਨਿਵਾਸੇ। ਕਹਿੰਦੇ ਜਿਹੜੇ ਉੱਤਮ ਪੁਰਸ਼ ਨੇ, ਸੁਜਾਨ ਪੁਰਸ਼ ਨੇ, ਉਹ ਵਿੱਦਿਆ ਪੜ੍ਹ ਕੇ ਨੀਵੇਂ ਹੁੰਦੇ ਆ। ਸਤਿਕਾਰਯੋਗ ਗਿਆਨੀ ਸੰਤ ਸਿੰਘ ਜੀ ਮਸ਼ਕੀਨ ਨੇ ਕਈ ਵਾਰੀ ਕਥਾ 'ਚ ਦੱਸਿਆ ਵੀ ਬਹੁਤ ਪੜ੍ਹਨ ਦਾ ਇਹ ਫਾਇਦਾ ਹੈ, ਬਹੁਤ ਜ਼ਿਆਦਾ ਪੜ੍ਹਨ ਦਾ ਇਹ ਫਾਇਦਾ, ਵਿੱਦਿਆ ਜ਼ਿਆਦਾ ਪੜ੍ਹਨ ਦਾ ਇਹ ਲਾਭ ਹੈ ਕਿ ਬੰਦੇ ਨੂੰ ਇੰਨੀ ਕੁ ਸਮਝ ਆ ਜਾਵੇ ਮੈਂ ਅਜੇ ਕੁਛ ਵੀ ਨਹੀਂ ਪੜ੍ਹਿਆ। ਜਦੋਂ ਅੱਗੇ ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ, ਪੜ੍ਹ ਪੜ੍ਹ ਕੇ ਇਹ ਇੰਨੀ ਕੁ ਸਮਝ ਆਉਂਦੀ ਹੈ ਵੀ ਅੰਤ ਕੋਈ ਨਹੀਂ, ਵਿੱਦਿਆ ਘਟੇ ਨਾ ਅਤ ਬਲ ਪਾਏ, ਜਿੰਨਾ ਮਰਜ਼ੀ ਜ਼ੋਰ ਲਾ ਲਓ ਵਿੱਦਿਆ ਘਟਦੀ ਥੋੜ੍ਹਾ, ਮੁੱਕਦੀ ਥੋੜ੍ਹਾ, ਇਹ ਵੱਧਦੀ ਹੈ ਗਾਂ ਦੀ ਗਾਂ, ਹੋਰ ਹੋਰ ਦੀ ਹੋਰ। ਹਜ਼ਾਰਾਂ ਸਬਜੈਕਟ ਹਨ, ਉਹਨਾਂ ਉੱਤੇ ਹਜ਼ਾਰਾਂ ਲੱਖਾਂ ਗ੍ਰੰਥ ਹਨ, किन्ने को पढ़ लेगा। विद्वान बंदा उही है जिहड़ा विद्या पढ़ के नीवा हो जाए भी मेरे को कुछ भी ज्ञान नहीं, कुछ नहीं मैनूं पता, अजे मैं कुछ भी नहीं जान सकिया, परमात्मा दे भेद मैनूं कोई पता नहीं। थोड़े पढ़े बंदे च हंकार जरूर आउंदा है। आम तौर ते दो तरह दे विद्वाना ने कहा भी, एक तो पढ़े एक अनपढ़, पर एक होर भी होंदे है वह अध पढ़। अध पढ़ हमेशा नुकसान करता है। जहाँ तक बंदा पढ़े ही ना, पर ठीक है अपने वाहगुरु वाहगुरु जपी जाए। तो मैं देखा भी जोड़े बेचारे पंजाब च अपने आम घट पढ़े लोग ने, भावें इतने भी ने, शरदावान वो गुरु महाराज तो डरते हैं, गुरुद्वारे आउणगे मत्था टेकणगे सेवा करनगे, कथा कीर्तन सुन के गुरु महाराज का पैर रखणगे मन विच। जां फिर बहुत ज़्यादा पढ़े लिखे बहुत सियाने बंदे समझदार वो गल पर सुन के समझणगे भी ये गल भी हो सकती है, जिहड़ी पहली बार भी सुनणगे उन्हूं भी समझणगे भी ठीक है असी नहीं पहला सुनी पर यह गल हो सकती है, इदा हुंदा है, हो सकता है, सानू नहीं पता। पर जिहड़े अध पढ़ ने वह डांग चुक के खड़ जाणगे, असी तां जी ये गल पहली बारी सुनी, यह तो असी पढ़ी ही नहीं, ये तो है ही नहीं, ये कभी होया ही नहीं। हुण उन्हां नूं किवें समझाइए? एक सन कहिंदा जी ये गल तो मैं पहली बारी सुनी है। मैं कहा भी भाई पहली बारी सुनी तो तेरी गलती है, असी तो बड़े चिरां दे सुणाने, तू पहली बारी आया। गल ये आ भी गिदड़ जम्मिया सी, सौण दे महीने च मीह पै रहा सी, ते गिदड़ अंगड़ाई जी लै के कहिंदा इतनी बरखा तो हमने जिंदगी में पहली दफा देखी है। वह कहिंदा भी तेरी जिंदगी किन्नी कै, हुणे तो जम्मिया ते हुणे कहिंदा बरखा तो जदों दी दुनिया बनी है ना उदों की बरखा हो रही है, ये मीह तो करोड़ों सालों तो पैंदा ते तू जम्मिया हुण। इदां भी साध संगत जी कई अध पढ़ लोग जड़े ने वो वाद विवाद करते हैं, झगड़ा करते। हजूर सच्चे पातशाह जी ने बाणी च लिखा, वाद विरोध काहू स्यों ना कीजै, वाद विवाद काहू स्यों ना कीजै, रसना राम रसायण पीजै। किसे नाल एवें बहस करी जानी, सिरख पाई जाना, मूर्खपुणा करी जाना, ये चंगी गल नहीं। सतनाम श्री वाहिगुरु जपो, मन नूं शांति मिलेगी, तन नूं शांति मिलेगी, आला दुआला पवित्र होएगा, साडे सवास सफले होणगे, मुक्ति दा राह बनेगा। एवें सारा दिन चखा मारी जानी आ, किसे नाल बहसां करी जानियां, झगड़े करी जाने, कोई सियाणप थोड़ा। मारे कहिंदे मूर्ख नाल ना लूझिए, पड़खर इहो बूझिए। मूर्खां नाल मत्था मारन दा कोई फायदा नहीं, समझ उहनां नूं आउणी नहीं गल। पढ़ पुस्तक संध्या बादं, कहिंदे पुस्तकां पढ़दे ने संध्या करदे ने पर लोकां नाल वाद विवाद करनों हटदे कोई नहीं, झगड़ा करनों हटदे कोई नहीं। सिल पूजस बगल समादं, फिर सिल पत्थर की मूर्ति की पूजा करते ने, बगले वाली समाधि ला के चौंकड़ा मार के बैठे, अखां बंद कीतियां, लोग समझते बड़ा भगत है। बगला छपड़ां दे विच कई बार देखिया, एक टंग ते खड़ के अखां बंद करके ऐन हिलदा नहीं, कोई किरिया नहीं करता, पर भी नहीं मारदा। वह मच्छी बेचारी सोच लैंदी भी यह तो भगत बंदा है, भगती कर रहा, इन्हें मैनू की कहना। वो नेड़े आ जाती, जदों मच्छी नेड़े आती मार के चुंझ उहदी पूछ जी फड़ के उडारी मार के ओ परां बाहर लै जांदा। हुण जदों पानी तो मच्छी बाहर आ गई, वह कित्थे भजेगी, मार मार के चुंझां खा जांदा। ਇੱਦਾਂ ਬਗਲੇ ਵਾਲੀ ਸਮਾਧੀ ਲਾ ਕੇ ਮੰਦਰਾਂ ਵਿੱਚ ਧਰਮ ਸਥਾਨਾਂ 'ਤੇ ਬੈਠੇ ਨੇ ਅਤੇ ਪੱਥਰਾਂ ਦੀ ਪੂਜਾ ਕਰਦੇ ਨੇ। ਜੇ ਕੋਈ ਵਿਚਾਰਾ ਭਗਤ ਸ਼ਰਧਾਵਾਨ ਮੰਦਰ ਗੁਰਦੁਆਰੇ 'ਚ ਆ ਜਾਵੇ ਉਹਨੂੰ ਚੂੰਡ ਕੇ ਖਾ ਜਾਂਦੇ ਨੇ। ਮਹਾਰਾਜ ਕਹਿੰਦੇ ਇਹੋ ਜਿਹਾ ਵਰਤਾਰਾ ਇਹ ਪੰਡਤਾਂ ਨੇ ਮੰਦਰਾਂ 'ਚ ਕੀਤਾ ਹੋਇਆ। ਮੁੱਖ ਝੂਠ ਵਿਭੂਖਣ ਸਾਰੰਗ, ਮੂੰਹ ਤੋਂ ਝੂਠ ਬੋਲਦੇ ਨੇ, ਇੱਦਾਂ ਉਸ ਝੂਠ ਨੂੰ ਸਜਾ ਦਿੰਦੇ ਨੇ ਜਿਵੇਂ ਕੋਈ ਗਹਿਣੇ ਪਾ ਕੇ ਸੋਹਣੀ ਇਸਤਰੀ ਸਜੀ ਹੁੰਦੀ ਹੈ, ਜਿਵੇਂ ਕੋਈ ਗਹਿਣਿਆਂ ਦੇ ਨਾਲ ਆਪਣੇ ਸਰੀਰ ਨੂੰ ਆਪਣੀ ਲੁੱਕ ਨੂੰ ਵਧੀਆ ਬਣਾ ਲੈਂਦਾ। ਕੋਈ ਬੰਦਾ ਵੀ ਹੋਵੇ ਭਾਵੇਂ ਇਸਤਰੀ ਹੋਵੇ, ਗਹਿਣੇ ਪਾ ਕੇ ਸੋਹਣੇ ਲੱਗਦੇ ਨੇ। ਇੱਦਾਂ ਝੂਠ ਬੋਲ ਕੇ ਪੰਡਿਤ ਲੋਕ ਆਪਣੀ ਝੂਠੀ ਗੱਲ ਨੂੰ ਵੀ ਸੱਚੀ ਇਹੋ ਜਿਹੀ ਬਣਾ ਲੈਂਦੇ ਆ, ਲੋਕਾਂ ਦੇ ਸਾਹਮਣੇ ਬੜਾ ਵਿਖਾਵਾ ਕਰਦੇ। ਤ੍ਰੈਪਾਲ ਤਿਹਾਲ ਵਿਚਾਰੰ, ਤਿੰਨਾਂ ਪਾਲਾਂ ਵਾਲੀ ਤਿੰਨਾਂ ਪੰਕਤੀਆਂ ਵਾਲੀ ਤਿੰਨਾਂ ਪਦਿਆਂ ਵਾਲੀ ਗਾਇਤਰੀ ਤ੍ਰੈਪਾਲ, ਤਿੰਨੇ ਸਮੇਂ ਉਹਦੀ ਵਿਚਾਰ ਕਰਦੇ ਹਨ, ਪੜ੍ਹਦੇ ਹਨ ਗਾਇਤਰੀ ਦੇ ਤ੍ਰੈ ਪਦ। ਦੂਸਰਾ ਅਰਥ ਮਹਾਂਪੁਰਸ਼ਾਂ ਨੇ ਕੀਤਾ, ਤ੍ਰੈਪਾਲ ਤਿੰਨਾਂ ਲੋਕਾਂ ਨੂੰ ਪਾਲਣ ਵਾਲਾ ਵਾਹਿਗੁਰੂ ਤੇ ਹਾਲ ਤੇਰੇ ਹਾਲ ਨੂੰ ਵਿਚਾਰ ਰਿਹਾ ਹੈ। ਹੇ ਜੀਵ, ਤੂੰ ਤਾਂ ਤ੍ਰੈਪਾਲ ਤ੍ਰੈਪਦੀ ਤਿੰਨਾਂ ਪਦਾਂ ਵਾਲੀ ਗਾਇਤਰੀ ਪੜ੍ਹ ਰਿਹਾ, ਲੋਕਾਂ ਨੂੰ ਸੁਣਾ ਰਿਹਾ, ਪਰ ਤੇਰੇ ਮਨ ਵਿੱਚ ਸ਼ਾਂਤੀ ਨਹੀਂ, ਟਿਕਾ ਨਹੀਂ। ਤੇਰੇ ਬਾਰੇ ਉਹ ਤਿੰਨਾਂ ਲੋਕਾਂ ਨੂੰ ਪਾਲਣ ਵਾਲਾ ਤ੍ਰਿਲੋਕੀ ਨਾਥ ਵਿਚਾਰ ਰਿਹਾ ਵੀ ਤੂੰ ਕੀ ਕਰ ਰਿਹਾ। ਤ੍ਰੈਪਾਲ ਤਿਹਾਲ ਵਿਚਾਰ, ਇਸ ਪੰਕਤੀ ਦੇ ਦੋ ਅਰਥ ਨੇ। ਗਲ ਮਾਲਾ ਤਿਲਕ ਲਿਲਾਟ, ਗਲ 'ਚ ਮਾਲਾ ਪਾਈ ਹੋਈ ਹੈ, ਮੱਥੇ 'ਤੇ ਲਿਲਾਟ ਅਤੇ ਤਿਲਕ ਲਾਇਆ ਹੋਇਆ, ਦੋਏ ਧੋਤੀ ਬਸਤਰ ਕਪਾਟ, ਦੋ ਧੋਤੀਆਂ ਰੱਖੀਆਂ ਹੋਈਆਂ ਨੇ ਅਤੇ ਕਪਾਟ ਮੱਥੇ ਦੇ ਉੱਤੇ ਕੱਪੜਾ ਰੱਖ ਛੱਡਦਾ। ਕਪਾਟ ਨਾਮ ਮੱਥੇ ਦਾ, ਕਪਾਲ ਨੂੰ ਬਣਾਇਆ ਮਹਾਂਪੁਰਸ਼ਾਂ ਨੇ ਅਰਥ ਕੀਤਾ, ਉੱਤੇ ਬਸਤਰ ਰੱਖ ਲੈਣਾ ਸਿਰ ਦੇ, ਪਰਨਾ ਜਿਹਾ ਰੱਖ ਛੱਡਦੇ ਨੇ ਪੰਡਿਤ ਲੋਕ, ਧੋਤੀ ਲਾ ਛੱਡਦੇ ਪੂਜਾ ਪਾਠ ਵੇਲੇ। ਅਜੇ ਵੀ ਬਨਾਰਸ ਵਿੱਚ ਗਲੀ ਗਲੀ 'ਚ ਇੱਦਾਂ ਦੇ ਮਿਲਦੇ ਹਨ। ਦੋਏ ਧੋਤੀ, ਦੋਹਰੀ ਧੋਤੀ ਹੈ, ਬਸਤਰ ਕਪਾਟ ਦੇ ਉੱਤੇ ਰੱਖਿਆ ਹੋਇਆ। ਫਿਰ ਇਹਦਾ ਅਰਥ ਪਾਠ ਬਸਤਰਕ ਪਾਟੰ ਇੱਦਾਂ ਵੀ ਕਰਦੇ ਨੇ। ਬਸਤਰਕ ਮੈਨੇ ਕੱਪੜਾ, ਪਾਟੰ ਮੈਨੇ ਰੇਸ਼ਮ ਦਾ, ਰੇਸ਼ਮ ਦਾ ਬਸਤਰ ਜਿਹੜਾ ਹੈ ਉਹ ਸਿਰ 'ਤੇ ਰੱਖਦੇ ਨੇ। ਔਰ ਕਹਿੰਦੇ ਫਿਰ ਕਪਟ ਦਾ ਪਰਦਾ ਵਿੱਚ ਕੀਤਾ ਹੋਇਆ ਹੈ, ਜੇ ਜਾਣਸ ਬ੍ਰਹਮ ਕਰਮ। ਮਹਾਰਾਜ ਕਹਿੰਦੇ ਜਿਹੜੇ ਜਾਣਦੇ ਬ੍ਰਹਮ ਕਰਮ ਨੂੰ, ਯਾਨੀ ਬ੍ਰਹਮ ਦੀ ਵਿਚਾਰ ਨੂੰ ਜਾਣ ਲੈਣ, ਸਭ ਫੋਕਟ ਨਿਸ਼ਚੋ ਕਰਮ, ਤਾਂ ਜਿੰਨੇ ਕਰਮ ਕਰ ਰਹੇ ਉਹ ਸਾਰੇ ਫੋਕਟ ਹੀ ਸਾਬਤ ਹੋਣਗੇ ਨਿਸ਼ਚੇ ਕਰਕੇ। ਕਹੋ ਨਾਨਕ ਨਿਸ਼ਚੋ ਤਿਆਵੈ, ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਨਿਸ਼ਚੇ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਤਿਆਵੇ ਉਹਨੂੰ ਤਾਂ ਪ੍ਰਾਪਤੀ ਹੋਣੀ ਹੈ, ਪਰ ਬਿਨ ਸਤਿਗੁਰ ਵਾਟ ਨਾ ਪਾਵੈ, ਸਤਿਗੁਰੂ ਤੋਂ ਬਿਨਾਂ ਇਹ ਰਸਤਾ ਨਹੀਂ ਮਿਲਣਾ। ਪੌੜੀ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ। ਇਹ ਇਨਸਾਨ ਇਸ ਦੁਨੀਆਂ 'ਤੇ ਤੂੰ ਰਹਿਣਾ ਨਹੀਂ, ਅਤੇ ਬੜੇ ਬੜੇ ਵਧੀਆ ਕੱਪੜੇ ਪਹਿਨਦਾ ਹੈ, ਤੇਰਾ ਰੂਪ ਵੀ ਬੜਾ ਸੋਹਣਾ ਹੈ, ਇਹ ਰੂਪ ਵੀ ਨਾਲ ਨਹੀਂ ਜਾਣਾ, ਇਹ ਕੱਪੜੇ ਵੀ ਨਾਲ ਨਹੀਂ ਜਾਣੇ, ਸਾਰੇ ਇੱਥੇ ਹੀ ਛੱਡ ਜਾਣੇ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣ, ਮੰਦਾ ਚੰਗਾ ਆਪਣਾ, ਜੋ ਚੰਗਾ ਮਾੜਾ ਆਪਣਾ ਕੀਤਾ ਹੋਇਆ ਉਹ ਆਪ ਹੀ ਆਪਣਾ ਕੀਤਾ ਪਾਏਗਾ। ਹੁਕਮ ਕੀਏ ਮਨ ਭਾਵਦੇ ਰਾਏ, ਪੀੜਾ ਅੱਗੇ ਜਾਵਣ। ਇੱਥੇ ਬੜੇ ਮਨ ਮਰਜ਼ੀ ਦੇ ਹੁਕਮ ਚਲਾਏ ਨੇ, ਚੰਮ ਦੇ ਚਲਾਏ ਨੇ, ਕਰ ਮਹਾਰਾਜ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਵੀ ਬਚਨ ਹੈ, ਅੰਮ੍ਰਿਤ ਚਲਾਵੈ ਚੰਮ ਦੇ ਚਾਕਰ ਵਿਚਾਰੇ। ਚੰਮ ਦੀਆਂ ਚਲਾਣੀਆਂ ਕਹਿੰਦੇ ਇੱਕ ਚਰਮਕਾਰ ਨੂੰ ਬਾਦਸ਼ਾਹ ਨੇ ਰਾਜ ਦੇ ਦਿੱਤਾ, ਕਹਿੰਦੇ ਦੁਪਹਿਰ ਤੱਕ ਤੂੰ ਬੜੀ ਮੇਰੀ ਸੇਵਾ ਕੀਤੀ, ਦੁਪਹਿਰ ਤੱਕ ਰਾਜ ਤੇਰਾ ਹੈ। ਇੱਕ ਦਿਨ ਲਈ ਜਾਂ ਅੱਧੇ ਦਿਨ ਲਈ, ਅੱਧੇ ਦਿਨ ਲਈ ਲਿਖਿਆ ਵੀ ਰਾਜ ਦਿੱਤਾ ਸੀ ਉਹਨੇ, ਰਾਜ ਸੋਚਿਆ ਵੀ ਅੱਧਾ ਦਿਨ ਮੈਂ ਰਹਿਣਾ। ਉਹਨੇ ਹੁਕਮ ਦਿੱਤਾ ਵੀ ਮੇਰੇ ਰਾਜ ਦੇ ਵਿੱਚ ਸੋਨੇ ਦੇ ਚਾਂਦੀ ਦੇ ਸਿੱਕੇ ਦੇ ਰੁਪਈਏ ਬੰਦ ਕਰਕੇ ਚਮੜੇ ਦੇ ਬਣਾਓ ਫਟਾਫਟ। ਉਹਦੇ ਰਾਜ ਵਿੱਚ ਭਾਵੇਂ ਅੱਧਾ ਦਿਨ ਹੀ ਰਾਜ ਰਿਹਾ ਸੀ, ਉਹਨੇ ਕਹਿੰਦੇ ਨੇ ਵੀ ਚਮੜੇ ਦੀ ਮੋਹਰਾਂ ਬਣਾ ਕੇ ਚੰਮ ਦੀਆਂ ਚਲਾਈਆਂ ਸੀ। ਉਦੋਂ ਤੋਂ ਇਹ ਰਿਵਾਜ ਚੱਲਿਆ ਆ ਰਿਹਾ, ਕਹਿੰਦੇ ਵੀ ਚੰਮ ਦਾ ਸਿੱਕਾ, ਹੁਣ ਚਾਂਦੀ ਦੇ ਰੁਪਈਏ ਹੁੰਦੇ, ਸੋਨੇ ਦੇ ਰੁਪਈਏ ਹੁੰਦੇ, ਚੰਮ ਦੇ ਰੁਪਈਏ। ਉਹ ਕਹਿੰਦਾ ਮੈਂ ਚਲਾਵਾਂਗਾ, ਚਲਾ ਦਿੱਤੇ ਸਨ। ਉਦੋਂ ਇਹ ਕਹਾਵਤ ਇਹ ਮੁਹਾਵਰਾ ਬਣਿਆ ਹੋਇਆ ਵੀ ਚੰਮ ਦੀਆਂ ਚਲਾਣੀਆਂ। ਹੁਕਮ ਕੀ ਇਹ ਮਨ ਪਾਵਨ ਦੇ, ਜੋ ਮਨ 'ਚ ਆਇਆ ਹੁਕਮ ਦੇ ਦਿੱਤਾ। ਪਰ ਮਹਾਰਾਜ ਕਹਿੰਦੇ ਰਾਹੇ ਭੀੜਾ ਹੈ ਅੱਗੇ ਜਾਵਣ, ਇਹ ਵੀ ਸੋਚ ਵੀ ਅੱਗੇ ਬੜੇ ਔਖੇ ਰਾਹ ਥਾਣੀ ਲੰਘਣਾ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣ। ਜਦੋਂ ਇਹ ਜੀਵ ਸਾਰਾ ਕੁਝ ਇੱਥੇ ਛੱਡ ਕੇ ਨਰਕਾਂ ਨੂੰ ਜਾਏਗਾ ਨੰਗਾ, ਕੁਛ ਵੀ ਨਾਲ ਨਹੀਂ ਜਾਏਗਾ, ਖਾਲੀ ਹੱਥ ਜਾਏਗਾ, ਉਸ ਵੇਲੇ ਬੜਾ ਡਰਾਉਣਾ, ਬਹੁਤ ਭਿਆਨਕ। ਜਦੋਂ ਜਾਨ ਨਿਕਲ ਜਾਂਦੀ ਨਾ, ਮੁਰਦਾ ਬਣ ਜਾਂਦਾ, ਉਦੋਂ ਕੋਲ ਨਹੀਂ ਖੜਦਾ ਕੋਈ, ਡਰ ਲੱਗਦਾ ਕੋਲ ਖੜਨ ਤੋਂ। ਜਿਹੜੇ ਕਮਰੇ 'ਚ ਮੁਰਦਾ ਪਿਆ ਹੋਵੇ, ਉਸ ਕਮਰੇ 'ਚ ਕੋਈ ਵੜਦਾ ਨਹੀਂ, ਆਪਣਾ ਹੀ ਰਿਸ਼ਤੇਦਾਰ ਹੁੰਦਾ, ਆਪਣਾ ਹੀ ਭਰਾ ਭਾਈ ਹੁੰਦਾ, ਪਰ ਉਹਦੀ ਡੈੱਡ ਬਾਡੀ ਨੂੰ ਵੇਖ ਕੇ ਫਿਰ ਉਸ ਤੋਂ ਨਫ਼ਰਤ ਕਰਦੇ ਆ, ਡਰ ਮੰਨਦੇ ਆ। ਅੱਗੇ ਵੀ ਕਹਿੰਦੇ ਬੜਾ ਡਰਾਉਣਾ ਸੀਨ ਜਾਂਦਾ, ਕਰ ਔਗਣ ਪਿੱਛੋਂ ਤਾਵਣ, ਔਗਣ ਕਰਕੇ ਪਿੱਛੋਂ ਪਛਤਾਉਣਾ ਪੈਂਦਾ। ਇਹ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਪ ਨਾਲ ਸਾਂਝੇ ਕੀਤੇ। ਸਤਸੰਗ ਜੀ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।